मोटी रकम है। इस तरह इतने मोटा प्रभाव परमेश्वर ने लिखा बड़ा मोटा है, बड़ा तगड़ा है, तिना भवना का मालक है। सतगुरु महाराज कहने मन न टका के रख, पंडित अपने मन न टका के रख, थक हो मनुआ रख हो ठाए, कहने मन ठाको रोक के रखो अपने मनुआ, बिगड़े हुए नु कहने, बिगड़े हुए नु मनुआ कहने, अपने बिगड़े हुए मन ठक के रख, रोक के रख, रखो ठाए एक जगह टका के रख। बाकी जेड़ी सारी दुनिया नजर तेन आ रही है ठहक मुई, भांडे ठहकते ने, खड़कते ने एक दूजे नाल वज वज के, ये दुनिया माया करके एक दूजे नाल ठहक ठहक के मर गए ने, लड़ के खड़क के झगड़े कर करके संसार दे जीव मर गए ने। अवगुण पछताए, अवगुण होने करके सारे जने पछताउंदे भी ने, क्योंकि अवगुण करके जीव पछताउंदा है। ठाकुर एक सबाई नार, ठाकुर अकाल पुरख वाहेगुरु जी तो एको एक ने पुरख, बाकी तो सारियां उदियां इस्त्रियां हन। एका पुरख सबाई नार, ठाकुर एक सबाई नार, बहुते वेस करे कूड़ियार। ये जिहड़ी कूड़ियार झूठी इस्त्री है, वेस तो बहुते करती है, शिंगार बड़ा करती है, लिबास बड़े बनाउंदी है, पर जदों ये जांदी पराए घर वल नूं कदम चुकती है, उत्थे चले जावां, उत्थे मत्था टेक दिया, उत्थे चले जावां। महाराज कहने जेड़े परमेश्वर दे अपने हुंदे ने उन्हां नूं परमेश्वर पैर नहीं चुकन दिंदे दूजे पासे नूं, उन्हां नूं कहंदे ने इधर मुड़िया बंदा बन के, इस करके उन्हूं जाण ही दिंदे उस पासे, गलत थां नहीं जाण, जिहड़ा अपना है गुरां दा उन्हूं कदे नहीं जाण दिंदे माड़े पासे। पर घर जाते ठाकर हाए, पराए घरां विच जिहड़ी जांदी है, पराए देवी देवतियां दे द्वारां ते जांदी है, होरना थावां ते भटकदी है, उत्थे नहीं जाण दिंदे। पर घर जाती ठाक रहाई, पराए घर दे विच जाण करके इहनूं ठाक दिता, रोक दिता, उत्थे नहीं जाणा। आईयां सतगुरु महाराज सच्चे पातशाह ने किते होर नहीं जाणा, सवाए गुरु साहब तों किते होर नहीं तूं मत्था टेकणा है, सब तों वड्डे ने। इस करके जे छोटियां दे जावांगे फिर अपनी बदनामी है, बड़े को रहन वाले बड़े को ही जाते होंगे ने। जे कोई महाराज का सिख होके महाराज कहने होर किते जावेगा, जाका ठाकुर ऊंचा होई सो जन पर कर जात ना सोही। जिहदा मालक गुरु नानक देव जी है वह सिख किते होर जाता नहीं चंगा लगता है। महल बुलाई ठाक ना पाई, जदों अकाल पुरख वाहिगुरु ने अपने महल दे विच बुलाई जीव रूप इस्त्री तां कोई रुकावट नहीं पाई, बाहर जाण तों रोकदे ने, कहिंदे अंदर नूं आ जा, अंदर नूं जिथे मैं बैठा हाँ, हिरदे रूपी घर विच आ जा, दसम द्वार विच आ जा, संगत विच आ जा, अंत नूं सचखंड विच आ जा। बाहर किते जाएगा फिर रुकावट खड़ी करांगे, फिर किते नहीं जाण देना तेनूं। बहुत कई बार ऐसे कौतक वरतदे ने, कई जाने किते जाण लगदे ने, जे गुरां दे अपने होणगे सतगुरु कदे जाण नहीं देणगे उहनां नूं। इहदा जिहड़े गुरां दे नहीं हन उह नगुरियां कोल तुरे फिरदे ने, जिहड़े लोकां नूं कोई रुकावट नहीं पाउंदे, जाणो कि उह सतगुरु दे है ही नहीं, वह नकली गुरुआं कोल तुरे फिरदे ने। जिन्हां ने जिहड़े सतगुरु दे आपणे ने उहनां नूं सतगुरु आपणे कोल ही बुलाउंदे ने, कहिंदे साडे कोल आ जाओ, अते कोल बिठा के उहनूं सवारदे ने गुरसिख नूं। घड़िया शब्द सच्ची टकसाल, शब्द सवारी साच प्यारी, शब्द दे द्वारा वह जीव रूपी इस्त्री नूं सवारदे ने, सतगुरु शुद्ध कर दिंदे ने। इस करके वह सच्चे नूं प्यारी लगती है, अकाल पुरख वाहिगुरु जीव रूप इस्त्री पा जांदी है। जिहड़ी शब्द दे द्वारा शिंगार कर गई, शब्द दे राही शिंगार हो गया जिहदा, उहनां दे चेहरे उज्जल हो गए, निरभौ निरवैर चेहरे हो गए जिन्हां दे। साई सुहागण ठाकुर धारी, उही सुहागण भागण ਅਕਾਲ ਪੁਰਖ ਵਾਹਿਗੁਰੂ ਨੇ ਧਾਰਨ ਕਰ ਲਈ ਭਾਵ ਆਪਣੀ ਸੇਜਾ ਦੇ ਉੱਤੇ ਉਹਨੂੰ ਆਨੰਦ ਮਾਣਨ ਦਾ ਮੌਕਾ ਦਿੱਤਾ। ਹਿਰਦੇ ਰੂਪੀ ਸੇਜਾ ਦੇ ਵਿੱਚ ਜਿੱਥੇ ਆਪ ਬੈਠੇ ਨੇ ਉੱਥੇ ਉਸ ਜੀਵ ਰੂਪ ਇਸਤਰੀ ਨੂੰ ਆਪਣੇ ਨਾਲ ਲੀਨ ਕਰ ਲਿਆ, ਕਿਉਂਕਿ ਸਮੁੰਦਰ ਅਤੇ ਬੂੰਦ ਹੈ ਤਾਂ ਸਮੁੰਦਰ ਦਾ ਹੀ ਰੂਪ ਹੈ ਬੂੰਦ, ਪਰ ਬੂੰਦ ਫਿਰ ਇਸਤਰੀ ਲਿੰਗ ਚ ਹੋ ਗਿਆ ਹੈ, ਇਸ ਕਰਕੇ ਨਦੀ ਵੀ ਇਸਤਰੀ ਲਿੰਗ ਚ ਹੋ ਗਿਆ ਹੈ। ਜਦੋਂ ਇਹ ਜਾ ਕੇ ਸਮੁੰਦਰ ਵਿੱਚ ਲੀਨ ਹੁੰਦਾ ਤਾਂ ਪੁਰਖ ਰੂਪ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਣੀ ਸੰਗ ਪਾਣੀ। ਅਸਲ ਵਿੱਚ ਤੇ ਪਾਣੀ ਨਾਲ ਪਾਣੀ ਲੀਨ ਹੁੰਦਾ ਹੈ। ਤਾਂ ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਸ਼ਬਦ ਦੇ ਨਾਲ ਅਸੀਂ ਸਵਾਰਿਆ ਹੈ, ਜਿਹੜੇ ਆਪਣੇ ਆਪ ਨੂੰ ਸ਼ਬਦ ਦੇ ਨਾਲ ਹਰ ਵਕਤ ਸਵਾਰਦੇ ਰਹਿੰਦੇ ਨੇ, ਉਹਨਾਂ ਨੂੰ ਅਸੀਂ ਆਪਣੇ ਵਿੱਚ ਹੀ ਲੀਨ ਕਰ ਲੈਂਦੇ ਹਾਂ। ਇਸੇ ਕਰਕੇ ਆਪਾਂ ਨੂੰ ਇੰਨਾ ਜ਼ਿਆਦਾ ਸਿਮਰਨ ਕਰਨਾ ਪੈਂਦਾ, ਬਾਣੀ ਪੜ੍ਹਨੀ ਪੈਂਦੀ ਹੈ। ਜਿਹੜੇ ਸਮਰ ਗਏ ਨੇ ਅੰਦਰੋਂ ਤੇ ਬਾਹਰੋਂ, ਜੀਓ ਨਿਰਮਲ ਬਾਹਰੋਂ ਨਿਰਮਲ ਹੋ ਗਏ ਨੇ, ਉਹਨਾਂ ਨੂੰ ਮਹਾਰਾਜ ਕਹਿੰਦੇ ਅਸੀਂ ਆਪਣੇ ਨਾਲ ਮਿਲਾ ਲੈਂਦੇ ਹਾਂ। ਉਹ ਸਾਰਾ ਕੁਛ ਜਿਹੜਾ ਅੰਦਰੋਂ ਤੇ ਬਾਹਰੋਂ ਨਿਰਮਲਤਾ ਦਾ ਕਾਰਜ ਕਰਨਾ ਹੈ, ਦੇ ਸਾਬੂਣ ਲਈਆ ਉਹ ਧੋਏ। ਸਾਬਣ ਕਿਹੜਾ? ਭਰੀਆ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਲਾ ਕਹਿ ਰੰਗ। ਸੋ ਮਹਾਰਾਜ ਕਹਿੰਦੇ ਨਾਮ ਦੇ ਰੰਗ ਨਾਲ ਆਪਣੇ ਆਪ ਨੂੰ ਸਵਾਰੋ, ਸ਼ਬਦ ਦੇ ਨਾਲ ਸਵਾਰੋ, ਸ਼ਬਦ ਦੇ ਨਾਲ ਸ਼ਿੰਗਾਰ ਕਰੋ। ਉਹ ਸ਼ਿੰਗਾਰ ਨਜ਼ਰ ਚ ਨਹੀਂ ਆਉਂਦਾ, ਸਿਰਫ ਗੁਣਾਂ ਨੂੰ ਨਜ਼ਰ ਆਉਂਦਾ ਜਾਂ ਸਤਸੰਗੀ ਪੁਰਸ਼ਾਂ ਨੂੰ ਨਜ਼ਰ ਆਉਂਦਾ। ਸੰਗਤ ਵਿੱਚ ਆਉਂਦੇ ਤਾਂ ਬਹੁਤ ਬੈਠੇ ਨੇ ਰੱਬ ਦੇ ਪਿਆਰੇ, ਜਾਂ ਤੁਰੇ ਵੀ ਫਿਰਦੇ ਦੁਨੀਆਂ ਚ, ਪਰ ਜਦੋਂ ਕਿਸੇ ਮਹਾਂਪੁਰਸ਼ ਕੋਲ ਜਾਂਦੇ ਨੇ ਉਦੋਂ ਉਹ ਪਛਾਣ ਲੈਂਦੇ ਨੇ, ਪੁੱਛਦੇ ਨੇ ਇੰਨੀ ਕਿਰਪਾ ਕਿੱਥੋਂ ਕਰਾਈ ਹੈ, ਕਿੱਥੋਂ ਇੰਨੀ ਕਿਰਪਾ ਹੋਈ ਹੈ। ਇਸ ਪ੍ਰਕਾਰ ਉਹਨਾਂ ਨੂੰ ਪਤਾ ਲੱਗ ਜਾਂਦਾ। ਤਾਂ ਮਹਾਰਾਜ ਕਹਿੰਦੇ ਜੇ ਤੁਸੀਂ ਵੀ ਕਰੋਗੇ ਤੁਹਾਨੂੰ ਵੀ ਅਸੀਂ ਪਛਾਣ ਲਵਾਂਗੇ। ਇਹਨਾਂ ਨੇ ਸੰਗਤ ਵਿੱਚ ਬੈਠ ਕੇ ਆਖਿਆ ਹੈ ਵਾਹਿਗੁਰੂ 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 ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਨੇ ਤਾਂ ਆਪਾਂ ਨੂੰ ਦੱਸ ਦਿੱਤਾ ਕਿ ਇੰਨੀ ਵੱਡੀ ਸੰਗਤ ਗੁਰਾਂ ਦੀ ਹੈ, ਇਹ ਸਾਧ ਸੰਗਤ ਚ ਬੈਠ ਕੇ ਇੰਨੀ ਬਖਸ਼ਿਸ਼ ਹੁੰਦੀ ਹੈ। 933 ਅੰਕ ਤੇ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਨੇ। ਇਹ 30ਵੀਂ ਪੌੜੀ ਹੈ। ਸਵੇਰੇ ਵਿੱਚ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸ਼ਿੰਗਾਰ। ਚੀਰ ਜਿਹੜੇ ਬਸਤਰ ਹੁੰਦੇ ਨੇ, ਸ਼ਿੰਗਾਰ ਹੁੰਦੇ ਨੇ, ਚੰਗੇ ਬਸਤਰ ਪਹਿਨਣੇ, ਚੰਗੇ ਸ਼ਿੰਗਾਰ ਕਰਨੇ। ਸੋ ਸਾਧਨਾ ਰੂਪੀ ਸ਼ਿੰਗਾਰ ਕੀਤੇ ਸਨ ਜਿਹੜੇ ਮੈਂ। ਹੁਣ ਮੇਰਾ ਮਨ ਡੋਲਦਾ ਹੈ ਥਾਂ ਥਾਂ, ਡੋਲਤ ਮਾਇਆ ਵਿੱਚ ਡੋਲਦਾ ਹੈ, ਵਿਸ਼ਿਆਂ ਵਿੱਚ ਡੋਲਦਾ ਹੈ, ਖਾਣ ਪੀਣ ਵਿੱਚ ਡੋਲਦਾ ਹੈ, ਪਤਾ ਨਹੀਂ ਕਿੱਥੇ ਕਿੱਥੇ ਡੋਲਦਾ ਹੈ। ਡੋਲਤ ਡੋਲਤ ਹੇ ਸਖੀ, ਹੇ ਸਖੀ ਡੋਲਦਿਆਂ ਡੋਲਦਿਆਂ ਫਾਟੇ ਚੀਰ ਸ਼ਿੰਗਾਰ, ਸਾਰਾ ਚੀਰ ਬਸਤਰ ਅਤੇ ਸ਼ਿੰਗਾਰ ਮੇਰਾ ਖੱਜਲ ਖੁਆਰ ਹੀ ਹੋ ਗਿਆ, ਸਭ ਖੁਆਰ ਹੋ ਗਿਆ, ਕੱਪੜੇ ਪਾਟ ਗਏ ਨੇ। ਜਿਹੜੇ ਸਾਧਨ ਸ਼ਿੰਗਾਰ ਕੀਤੇ ਸਨ, ਭਾਵ ਜਿਹੜੇ ਮੈਂ ਜਪ ਤਪ ਸੰਜਮ ਆਦਿ ਕੀਤੇ ਸਨ, ਉਹ ਸਾਰੇ ਮੇਰੇ ਢਹਿ ਗਏ ਨੇ, ਡੋਲ ਜੋ ਗਿਆ, ਡੋਲ ਕੇ ਜਗ ਤੋਂ ਡਿੱਗ ਪਿਆ ਹਾਂ। ਜਤੀ ਸਤੀ ਨਾ ਹੋਣ, ਜਤੀ ਸਤੀ ਨਹੀਂ ਪੜਿਆ, ਕੁਛ ਵੀ ਨਹੀਂ ਰਿਹਾ ਮੇਰੇ ਪੱਲੇ। ਪੈਸੇ ਤੇ ਡੋਲ ਗਿਆ, ਲਾਲਚੀ ਹੋ ਗਿਆ, ਵਿਸ਼ਿਆਂ ਤੇ ਡੋਲ ਗਿਆ, ਵਿਕਾਰੀ ਹੋ ਗਿਆ, ਪਦਾਰਥਾਂ ਉੱਤੇ ਡੋਲ ਗਿਆ ਤਾਂ ਫਿਰ ਲਾਲਚੀ ਹੋ ਗਿਆ, ਖਾਣ ਪੀਣ ਤੇ ਡੋਲ ਗਿਆ ਤਾਂ ਲੱਭ ਖਾ ਗਿਆ, ਮੈਨੂੰ ਤਾਂ ਲੱਭ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਇਹ ਡੋਲਦਾ ਹੀ ਫਿਰਦਾ ਥਾਂ ਥਾਂ ਦੇ ਉੱਤੇ। ਫਿਰ ਮੇਰੇ ਅੰਦਰ ਸਾੜਾ ਬਹੁਤ ਹੈ, ਤ੍ਰਿਸ਼ਨਾ ਦੀ ਅੱਗ, ਈਰਖਾ ਦੀ ਅੱਗ, ਇਹ ਮੈਨੂੰ ਬੜੇ ਪਰੇਸ਼ਾਨ ਕਰਦੀਆਂ ਨੇ। ਦਾਪਣ ਤਨ ਸੁੱਖ ਨਹੀਂ, ਦਾਪਣ ਜਿਹੜਾ ਹਰ ਵਕਤ ਸਾੜ ਪੈਂਦਾ ਰਹਿੰਦਾ ਨਾ ਮੇਰੇ ਅੰਦਰ, ਤ੍ਰਿਸ਼ਨਾ ਦਾ ਸਾੜ ਜ਼ਿਆਦਾ ਹੈ ਮੈਨੂੰ। ਮੈਂ ਸਭ ਤੋਂ ਅਮੀਰ ਹੋ ਜਾਵਾਂ, ਮੇਰੇ ਕੋਲ ਸਭ ਤੋਂ ਜ਼ਿਆਦਾ ਹੋਵੇ, ਮੈਂ ਸਭ ਤੋਂ ਵੱਡਾ ਬਣ ਜਾਵਾਂ, ਮੈਨੂੰ ਇਹੀ ਦੌੜ ਲੱਗੀ ਪਈ ਹੈ। ਇਸੇ ਕਰਕੇ ਮੇਰੇ ਸਰੀਰ ਅੰਦਰ ਸੁੱਖ ਨਹੀਂ ਹੈ, ਮੈਨੂੰ ਹਰ ਵਕਤ ਤੜਪਣਾ ਹੀ ਲੱਗੀ ਰਹਿੰਦੀ ਹੈ। ਆਤਮਕ ਆਨੰਦ ਤਾਂ ਮੇਰੇ ਅੰਦਰ ਆਉਂਦਾ ਹੀ ਨਹੀਂ, ਮੈਂ ਤਾਂ ਹਰੇਕ ਨੂੰ ਦੇਖ ਕੇ ਹੀ ਔਖਾ ਹੋਈ ਜਾਂਦਾ, ਇਹਦੇ ਕੋਲ ਕਿਉਂ ਹੈ, ਇਹਦੇ ਕੋਲ ਆਹ ਚੀਜ਼ ਕਿਉਂ ਹੈ, ਇਹਦੇ ਕੋਲ ਆਹ ਕਿਉਂ ਹੈ, ਮੈਨੂੰ ਪਤਾ ਨਹੀਂ ਕਿੱਥੋਂ ਬਿਮਾਰੀ ਲੱਗ ਗਈ, ਮੈਂ ਹਰੇਕ ਨੂੰ ਦੇਖ ਕੇ ਹੀ ਦੁਖੀ ਹੋਈ ਜਾਂਦਾ। ਮਹਾਰਾਜ ਕਹਿੰਦੇ ਸੰਸਾਰ ਸਾਰਾ ਹੀ ਇਸ ਤਰ੍ਹਾਂ ਦਾ, ਇੱਕ ਦੂਜੇ ਨੂੰ ਦੇਖ ਕੇ ਸਾਰੇ ਸੜੀ ਜਾਂਦੇ ਨੇ, ਬਿਨ ਡਰ ਬਿਨਠੀ ਡਰ, ਅਕਾਲ ਪੁਰਖ ਦੇ ਡਰ ਤੋਂ ਬਿਨਾਂ ਜਿਵੇਂ ਪੰਛੀਆਂ ਦੀਆਂ ਡਾਰਾਂ ਦੀਆਂ ਡਾਰਾਂ ਬਿਣਸ ਜਾਂਦੀਆਂ, ਨਾਸ਼ ਹੋ ਜਾਂਦੀਆਂ ਤੂਫਾਨ ਵਿੱਚ। ਮਹਾਰਾਜ ਕਹਿੰਦੇ ਇਸ ਤਰ੍ਹਾਂ ਸੰਸਾਰ ਵਿੱਚ ਲੋਕਾਂ ਦੀਆਂ ਡਾਰਾਂ ਇਸ ਤ੍ਰਿਸ਼ਨ ਦੀ ਅੱਗ ਵਿੱਚ ਹੀ ਸੜ ਕੇ ਮਰ ਗਈਆਂ, ਬੜੀ ਦੁਨੀਆਂ ਮਰ ਗਈ। ਡਰਪ ਮੂਈ ਕਰ ਆਪਣੇ ਡੀਠੇ ਕੰਤ ਸੁਜਾਨ। ਸੋ ਜਿਹੜੀ ਡਰਦੀ ਆ ਅਕਾਲ ਪੁਰਖ ਵਾਹਿਗੁਰੂ ਤੋਂ, ਜਿਹਨੇ ਭੈ ਰੱਖਿਆ ਆਪਣੇ ਮਨ ਦੇ ਅੰਦਰ, ਉਹਦੀ ਤ੍ਰਿਸ਼ਨਾ ਮਰ ਗਈ, ਉਹ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਵਾਪਸ ਆ ਗਈ। ਕਿਉਂਕਿ ਜਦੋਂ ਆਪਣਾ ਮਨ ਬਾਹਰ ਨੂੰ ਜਾਂਦਾ ਉਦੋਂ ਹੀ ਤ੍ਰਿਸ਼ਨਾ ਚ ਔਖਾ ਹੁੰਦਾ ਹੈ। ਚੰਗੇ ਭਲੇ ਆਰਾਮ ਨਾਲ ਬੈਠੇ ਆਪਣੇ ਘਰ ਦੇ ਵਿੱਚ, ਬੜੇ ਆਨੰਦ ਲਈ, ਭਾਵੇਂ ਝੋਂਪੜੀ ਚ ਬੈਠਾ ਬੰਦਾ ਬੜੇ ਆਨੰਦ ਲਈ, ਤੇ ਚੰਗੇ ਏਰੀਏ ਚੋਂ ਨਿਕਲ ਗਿਆ, ਵਧੀਆ ਏਰੀਏ ਚਲਿਆ ਗਿਆ, ਕਿਤੇ ਵਧੀਆ ਬੜੀਆਂ ਬੜੀਆਂ ਕੋਠੀਆਂ ਬਣੀਆਂ, ਕਾਰਾਂ ਖੜੀਆਂ, ਉੱਥੇ ਹੀ ਤਕਲੀਫ ਹੋ ਗਈ ਮਨ ਨੂੰ, ਇਹ ਕੀ ਹੋ ਗਿਆ, ਉੱਥੇ ਰੱਬ ਨੂੰ ਪੁੱਠਾ ਸਿੱਧਾ ਬੋਲਣ ਲੱਗ ਗਿਆ, ਮੈਨੂੰ ਕਿਉਂ ਨਹੀਂ ਦਿੱਤਾ, ਇਹਨਾਂ ਲੋਕਾਂ ਨੂੰ ਤੂੰ ਕਿਉਂ ਦਿੱਤਾ, ਬੜਾ ਔਖਾ ਹੋਇਆ ਕੰਮ ਇਹ ਤਾਂ, ਹਰ ਗੱਲ ਤੇ ਔਖਾ ਹੋ ਗਿਆ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਜੀਵ ਬਾਹਰ ਨੂੰ ਜਾਂਦੇ ਨੇ, ਜਿਹਨਾਂ ਦੀ ਬਿਰਤੀ ਬਾਹਰ ਨੂੰ ਜਾਂਦੀ ਹੈ, ਉਹ ਤਕਲੀਫ ਨਾਲ ਹੋ ਜਾਂਦੇ, ਔਖੇ ਹੋ ਜਾਂਦੇ ਨੇ ਬਹੁਤ। ਇਸ ਕਰਕੇ ਮਨ ਨੂੰ ਅੰਦਰ ਨੂੰ ਮੋੜ ਕੇ ਲਿਆਓ ਵਾਪਸ, ਤੇਰੇ ਘਰ ਦੇ ਅੰਦਰ ਸਾਰਾ ਕੁਛ ਹੈ, ਤੂੰ ਬਾਹਰ ਦੇਖ ਕੇ ਔਖਾ ਹੋਈ ਜਾਂਦਾ। ਡਰਪ ਮੂਈ, ਜਿਹੜੇ ਡਰੇ ਨੇ ਉਹਨਾਂ ਦੀ ਮਰਗੀ ਤ੍ਰਿਸ਼ਨਾ, ਤੇ ਉਹ ਆਪਣੇ ਹਿਰਦੇ ਰੂਪੀ ਘਰ ਵਿੱਚ ਆ ਕੇ ਵਾਪਸ ਜਦੋਂ ਟਕਾ ਨਾਲ ਬੈਠ ਕੇ ਸੰਤੋਖ ਧਾਰਨ ਕਰਕੇ, ਡੀਠੇ ਕੰਤ ਸੁਜਾਨ, ਜਿਹੜਾ ਸੁਜਾਨ ਸਿਆਣਾ ਸਾਡਾ ਕੰਤਪਤੀ ਮਾਲਕ ਵਾਹਿਗੁਰੂ ਹੈ, ਉਹਨੇ ਉਦੋਂ ਦੇਖ ਲਈ। ਉਹ ਜਦੋਂ ਤੱਕ ਤੇ ਤ੍ਰਿਸ਼ਨਾ ਵਿੱਚ ਫਿਰਦੀ ਸੀ ਉਦੋਂ ਤੱਕ ਤਾਂ ਉਹਨੇ ਦੇਖੀ ਹੋਈ ਨਹੀਂ। ਉਹ ਕਹਿੰਦਾ 3600 ਫਿਰਦੇ ਤੇਰੇ ਅਰਗੇ, ਤ੍ਰਿਸ਼ਨਾ ਕਰਦੇ, ਇੱਧਰ ਉੱਧਰ ਭਟਕਦੇ। ਪਰ ਮਹਾਰਾਜ ਕਹਿੰਦੇ ਇਹ ਜੇ ਤਾਂ 3600 ਤਾਂ ਕੀ, ਇਹ ਤਾਂ 36 ਕਰੋੜ 36 ਅਰਬ ਲੋਕ ਫਿਰਦੇ ਤੁਰੇ, ਇਹ ਤਾਂ ਸਾਰੀ ਦੁਨੀਆ ਤ੍ਰਿਸ਼ਨਾ ਚ ਮਾਰੀ ਗਈ। ਪਰ ਕਹਿੰਦੇ ਉਹ ਜਿਹੜਾ ਤੁਸੀਂ ਜਿਹਨੂੰ ਦੇਖਦੇ ਹੋ, ਉਹ ਕੌਣ, ਉਹ ਕਿੰਨੇ, ਉਹਨਾਂ ਦੀ ਗਿਣਤੀ ਕਿੰਨੀ ਹੈ? ਮਹਾਰਾਜ ਕਹਿੰਦੇ ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹੇ ਚੀਤ। ਇੱਕ ਅੱਧ ਨਾਇ ਰੱਸੀ ਵਾਲਾ, ਉਹ ਤਾਂ ਕੋਈ ਇੱਕ ਅੱਧਾ ਹੁੰਦਾ ਹੈ ਜਿਹਦੇ ਵੱਲ ਕੰਤਪਤੀ ਦੀ ਨਿਗਾਹ ਜਾਂਦੀ ਕਿ ਇਹ ਬਈ ਤ੍ਰਿਸ਼ਨਾ ਨੂੰ ਛੱਡ ਕੇ ਹੀ ਬੈਠਾ। ਡਰ ਰਾਖਿਆ ਗੁਰ ਆਪਣੇ ਨਿਰਭਉ ਨਾਮ ਵਖਾਣ। ਜਿਨ੍ਹਾਂ ਨੇ ਨਿਰਭਉ ਨਿਰਵੈਰ ਅਕਾਲ ਮੂਰਤ ਦਾ ਨਾਮ ਵਖਾਣਿਆ, ਕਥਨ ਕੀਤਾ ਵਾਹਿਗੁਰੂ ਵਾਹਿਗੁਰੂ ਕੀਤਾ ਹੈ, ਆਪਣੇ ਗੁਰੂ ਦੇ ਡਰ ਨੂੰ ਮਨ ਦੇ ਅੰਦਰ ਰੱਖਿਆ ਜਿਨ੍ਹਾਂ ਨੇ, ਕਿ ਮੇਰੇ ਸਤਿਗੁਰਾਂ ਨੇ ਮੈਨੂੰ ਆਹ ਹੁਕਮ ਕੀਤਾ, ਉਹ ਮੈਂ ਇਹ ਕਰਮ ਨਹੀਂ ਕਰਨਾ ਹੈ, ਇਹਨਾਂ ਕੰਮਾਂ ਤੋਂ ਰੋਕਿਆ ਜਿਨ੍ਹਾਂ ਨੇ ਡਰ ਰੱਖਿਆ ਅਤੇ ਵਾਹਿਗੁਰੂ 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 ਕਰਦੇ ਨੇ, ਉਹਨਾਂ ਦੇ ਮਨ ਦੇ ਅੰਦਰੋਂ ਤ੍ਰਿਸ਼ਨਾ ਮੁੱਕ ਗਈ, ਉਹਨਾਂ ਉੱਤੇ ਵਾਹਿਗੁਰੂ ਦੀ ਨਿਗਾਹ ਹੋ ਗਈ। ਪਰ ਮੈਂ ਤਾਂ ਕਹਿੰਦੇ ਹੰਕਾਰ ਦੇ ਟਿੱਲੇ ਉੱਤੇ ਚੜਿਆ ਬੈਠਾ। ਉਪਦੇਸ਼ ਦਿੰਦੇ ਨੇ ਜਦੋਂ ਮਹਾਰਾਜ, ਉਦੋਂ ਆਪਣੇ ਆਪ ਨੂੰ ਹੀ ਕਹਿ ਕੇ ਸਮਝਾਉਂਦੇ ਤਾਂ ਦੂਸਰੇ ਨੂੰ ਹੁੰਦੇ ਨੇ, ਉਹ ਤਾਂ ਆਪਾਂ ਨੂੰ ਵੀ ਪਤਾ ਹੈ। ਡੂਗਰ ਵਾਸ, ਡੂਗਰ ਹੁੰਦਾ ਪਹਾੜ, ਪਹਾੜ ਦੇ ਉੱਤੇ ਮੇਰਾ ਵਾਸਾ ਹੈ ਹਮੇਸ਼ਾ। ਪਹਾੜ ਕਿਹੜਾ ਜੀ? ਕਹਿੰਦੇ ਉਹੜੇ ਇਹ ਤ੍ਰਿਸ਼ਨਾ ਦਾ ਪਹਾੜ, ਜਿਹੜਾ ਹੰਕਾਰ ਦਾ ਪਹਾੜ ਹੈ ਨਾ, ਇਹਦੇ ਉੱਤੇ ਮੈਂ ਵੱਸਦਾ ਹਮੇਸ਼ਾ। ਜਿਵੇਂ ਬਲੀ ਕਧਾਰੀ ਬੈਠਾ ਉੱਤੇ ਪਹਾੜ ਤੇ, ਤਿਖਾ ਘਣੀ ਹੰਕਾਰ ਦੇ ਪਹਾੜ ਤੇ ਬੈਠ ਕੇ ਮੈਨੂੰ ਤ੍ਰਿਸ਼ਨਾ ਦੀ ਬਹੁਤ ਪਿਆਸ, ਪਾਪ ਪਦਾਰਥਾਂ ਦੀ ਪਿਆਸ ਇੰਨੀ ਲੱਗੀ, ਉਹਨਾਂ ਦੀ ਤ੍ਰਿਸ਼ਨਾ ਇੰਨੀ ਮੇਰੇ ਮਨ ਦੇ ਅੰਦਰ, ਹੰਕਾਰ ਦੇ ਟਿੱਲੇ ਤੇ ਬਹਿ ਕੇ ਮੈਂ ਹਮੇਸ਼ਾ ਪਦਾਰਥ ਮੰਗਦਾ। ਉੱਚੇ ਪਹਾੜ ਤੇ ਪਿੰਗਲ ਪਰਬਤ ਪਾਰ ਪਰੇ, ਤਾਂਹੀਓ ਤਾਂ ਮਹਾਰਾਜ ਨੇ ਕਿਹਾ ਨਾ ਪਿੰਗਲੇ ਵੀ ਪਹਾੜ ਤੋਂ ਪਾਰ ਪੈ ਜਾਂਦੇ, ਹੰਕਾਰ ਰੂਪੀ ਪਹਾੜ ਤੋਂ ਪਾਰ ਪੈ ਜਾਂਦੇ ਜਿਹੜੇ ਬੰਦੇ ਸਾਧਨਾ ਤੋਂ ਰਹਿ। ਹੁਣ ਪਿਆਸ ਵੀ ਬਹੁਤੇ ਲੱਗੇ ਪਦਾਰਥਾਂ ਦੀ, ਬੈਠਾ ਵੀ ਟਿੱਲੇ ਤੇ ਚੜ ਕੇ ਹੈ ਹੰਕਾਰ ਦੇ। ਜਦੋਂ ਗੁਰਾਂ ਨੇ ਮੇਰੇ ਤੇ ਕਿਰਪਾ ਕੀਤੀ, ਆਪਣਾ ਡਰ ਦਿੱਤਾ, ਆਪਣਾ ਨਾਮ ਦਿੱਤਾ, ਨਾਮ ਜਪਾਇਆ, ਪਹਾੜ ਤੋਂ ਥੱਲੇ ਉਤਾਰਿਆ ਮੈਨੂੰ, ਹੰਕਾਰ ਤੋਂ ਥੱਲੇ ਉਤਾਰ ਕੇ ਤ੍ਰਿਸ਼ਨਾ ਮੇਰੀ ਮੇਟ ਦਿੱਤੀ, ਜਾਂ ਗੁਰਾਂ ਨੇ ਮੈਨੂੰ ਦਿਖਾਇਆ ਕਿ ਰੱਬ ਤਾਂ ਤੇਰੇ ਕੋਲ ਹੀ ਸੀ,
ਤੂੰ ਖੁਦ ਹੀ ਨਹੀਂ ਰੱਬ ਨੂੰ ਦੇਖਿਆ ਕਿਉਂਕਿ ਪਰਮਾਤਮਾ ਤਾਂ ਤੇਰੇ ਕੋਲ ਹੀ ਵਸਦੇ ਨੇ ਪਰ ਉਹ ਮਿਲਦੇ ਨਹੀਂ ਹੰਕਾਰ ਦੇ ਟਿੱਲੇ ਤੇ ਚੜੇ ਹੋਏ ਜੀਵਾਂ ਨੂੰ ਜਦ ਦੇਖਾਂ ਨਹੀਂ ਦੂਰ ਕਹਿੰਦੇ ਜਦੋਂ ਮੈਂ ਦੇਖਿਆ ਤਾਂ ਵਾਹਿਗੁਰੂ ਵਾਕਈ ਦੂਰ ਨਹੀਂ ਹੈ ਮੈਂ ਵੀ ਹੰਕਾਰ ਦੇ ਟਿੱਲੇ ਤੇ ਚੜ ਕੇ ਬੈਠਾ ਸੀ ਇਸੇ ਕਰਕੇ ਵਾਹਿਗੁਰੂ ਮੈਨੂੰ ਇਉਂ ਲੱਗਦਾ ਸੀ ਰੱਬ ਹੈ ਹੀ ਨਹੀਂ ਬਹੁਤ ਉੱਚੀ ਮੰਜ਼ਿਲ ਹੈ ਮੇਰੀ ਮੇਰਾ ਮਕਾਨ ਬੜਾ ਉੱਚਾ ਬਸ ਇਹੀ ਹੰਕਾਰ ਦਾ ਟਿੱਲਾ ਹੈ ਤਿੰਨ ਮੰਜ਼ਿਲਾ ਹੈ ਮੇਰਾ ਦਸ ਮੰਜ਼ਿਲਾ ਵੀਹ ਮੰਜ਼ਿਲਾ ਹੈ ਮੇਰੇ ਕੋਲ ਬਹੁਤ ਮਾਇਆ ਹੈ ਮੇਰੇ ਕੋਲ ਬਹੁਤ ਪਦਾਰਥ ਹੈ ਮੇਰੇ ਕੋਲ ਉੱਚਾ ਅਹੁਦਾ ਹੈ ਮੇਰੀ ਉੱਚੀ ਜਾਤੀ ਹੈ ਬੜੀ ਉੱਚੀ ਪੜ੍ਹਾਈ ਹੈ ਉਹ ਟਿੱਲਾ ਹੈ ਹੰਕਾਰ ਦਾ ਇਹਦੇ ਕੋਲ ਤਾਂਹੀਓ ਗੁਰਾਂ ਨੇ ਸੰਗਤ ਚ ਦਰੀਆਂ ਵਿਛਾਈਆਂ ਦਰੀਆਂ ਦੇ ਉੱਤੇ ਚਾਦਰਾਂ ਵਿਛਾ ਕੇ ਇੱਥੇ ਬਹਿ ਜਾਓ ਸਿੱਧੇ ਹੋ ਕੇ ਥੱਲੇ ਉਹ ਕਹਿੰਦੇ ਨੇ ਉਹ ਜਿਹੜੇ ਹੰਕਾਰ ਦੇ ਟਿੱਲੇ ਤੋਂ ਉਤਰ ਕੇ ਕੋਈ ਅਮੀਰ ਹੈ ਕੋਈ ਗਰੀਬ ਹੈ ਕੋਈ ਛੋਟਾ ਕੋਈ ਵੱਡਾ ਕੋਈ ਅਨਪੜ੍ਹ ਹੈ ਕੋਈ ਪੜ੍ਹਿਆ ਲਿਖਿਆ ਪਹਿਲਾਂ ਤਾਂ ਸਾਰੇ ਇੱਕ ਬਰਾਬਰ ਬਿਠਾ ਦਿੱਤੇ ਨੇ ਪਹਿਲਾਂ ਤਾਂ ਇਹੀ ਏਕਤਾ ਕਰਵਾ ਦਿੱਤੀ ਗੁਰਾਂ ਨੇ ਕਿ ਮਨ ਦੇ ਅੰਦਰ ਹੰਕਾਰ ਨਾ ਰਹੇ ਨੀਵਾਂ ਲਿਆਉਂਦੇ ਨੇ ਬਿਲਕੁਲ ਹੋਰ ਤਾਂਹੀਓ ਸੇਵਾ ਕਰਵਾ ਦਿੱਤੀ ਜਾਂਦੇ ਗੁਰੂ ਅੰਗਦ ਦੇਵ ਜੀ ਦੇ ਸਿਰ ਦੇ ਉੱਤੇ ਚਿੱਕੜ ਦੀ ਭਰੀ ਹੋਈ ਪੰਡ ਰਖਵਾ ਦਿੱਤੀ ਪਰਖਾਂ ਲੈਂਦੇ ਨੇ ਚਿੱਕੜ ਦੀ ਭਰੀ ਪੰਡ ਰਖਵਾ ਦਿੱਤੀ ਉਹਨਾਂ ਨੇ ਵੀ ਚੁੱਕ ਕੇ ਘਰ ਲਿਆਂਦੀ ਕੱਪੜੇ ਸਾਰੇ ਚਿੱਕੜ ਨਾਲ ਭਰ ਗਏ ਨੇ ਦੇਖਦੇ ਨੇ ਸਤਿਗੁਰੂ ਹਮੇਸ਼ਾ ਦੇਖਦੇ ਨੇ ਮਹਾਤਮਾ ਵੀ ਇਸੇ ਤਰ੍ਹਾਂ ਹੀ ਦੇਖਦੇ ਨੇ ਬ੍ਰਹਮ ਗਿਆਨੀ ਵੀ ਪਰਖਦੇ ਨੇ ਉਹ ਵੀ ਪਰਖਦੇ ਰਹਿੰਦੇ ਨੇ ਇਸ ਕਰਕੇ ਸਤਿਗੁਰੂ ਦਿੰਦੇ ਹੀ ਤਾਂ ਨੇ ਪਹਿਲਾਂ ਦੇਖਦੇ ਨੇ ਕਿ ਕਿੰਨੀਆਂ ਕੁ ਸੇਵਾ ਕਰਦਾ ਕਿੰਨੀਆਂ ਕੁ ਟੋਕਰੀਆਂ ਚੁੱਕਦਾ ਕਿੰਨੀ ਕੁ ਸੇਵਾ ਕਰਦਾ ਕਿੰਨੀ ਕੁ ਨਿਮਰਦਾ ਹੈ ਜੂਠੇ ਭਾਂਡੇ ਕਿੰਨੇ ਕੁ ਮਾਂਜਦਾ ਜੋੜੇ ਕਿੰਨੇ ਕੁ ਝਾੜਦਾ ਝਾੜੂ ਕਿੰਨਾ ਕੁ ਦਿੰਦਾ ਹੈ ਹੰਕਾਰ ਦੇ ਟਿੱਲੇ ਤੋਂ ਥੱਲੇ ਉਤਾਰਦੇ ਨੇ ਦੇਖਾ ਨਿਵਾਰੀ ਸ਼ਬਦ ਮੰਨ ਜਦੋਂ ਮੈਂ ਸ਼ਬਦ ਦਾ ਮੰਨਣ ਕੀਤਾ ਤਾਂ ਮੇਰੀ ਤਿਖਾ ਨਿਵਿਰਤ ਹੋਈ ਹੈ ਹੁਣ ਤ੍ਰਿਸ਼ਨਾ ਦੀ ਜਦੋਂ ਮੇਰੀ ਤ੍ਰਿਖਾ ਨਿਵਿਰਤ ਕਿਵੇਂ ਹੋਈ ਸ਼ਬਦ ਨੂੰ ਮੰਨ ਕੇ ਕਹਿੰਦੇ ਕਿਉਂਕਿ ਮੈਂ ਸ਼ਬਦ ਨੂੰ ਪਹਿਲਾਂ ਵਿਚਾਰਿਆ ਸ਼ਬਦ ਦੀ ਵਿਚਾਰ ਜਦੋਂ ਮੈਂ ਕੀਤੀ ਤਾਂ ਅੰਮ੍ਰਿਤ ਪੀਆ ਭਰਪੂਰ ਭਰ ਭਰ ਕੇ ਅੰਮ੍ਰਿਤ ਪੀਤਾ ਮੈਂ ਕਿਉਂਕਿ ਮੈਨੂੰ ਵਿਚਾਰ ਵਿੱਚੋਂ ਹੀ ਅੰਮ੍ਰਿਤ ਮਿਲਿਆ ਸ਼ਬਦ ਦੀ ਵਿਚਾਰ ਹੈ ਸ਼ਬਦ ਦੀ ਵਿਚਾਰ ਵਿੱਚ ਅੰਮ੍ਰਿਤ ਹੈ ਇਸੇ ਕਰਕੇ ਵਾਰ ਵਾਰ ਕਹੀਦਾ ਕਿ ਬਾਣੀ ਪੜ੍ਹਨ ਵੇਲੇ ਵਿਚਾਰ ਜ਼ਰੂਰ ਕਰ ਲਿਆ ਕਰੋ ਨਾਲ ਨਾਲ ਥੋੜਾ ਥੋੜਾ ਇੰਨਾ ਕੁ ਅਨੁਭਵ ਜ਼ਰੂਰ ਹੁੰਦਾ ਰਹੇ ਮਨ ਨੂੰ ਕਿ ਮੈਂ ਕੀ ਪੜ੍ਹ ਰਿਹਾ ਤੇ ਇਹਦਾ ਭਾਵ ਅਰਥ ਕੀ ਹੈ ਜਿੰਨੀ ਮਰਜ਼ੀ ਸਪੀਡ ਲੈ ਲਓ ਤਾਂ ਕਿਹੜੀ ਗੱਲ ਹੈ ਉਹ ਤਾਂ ਨਹੀਂ ਹੁੰਦਾ ਬਹਾਨਾ ਵੀ ਮੈਂ ਤੇਜ਼ ਪੜ੍ਹਿਆ ਮੈਨੂੰ ਤਾਂ ਨਹੀਂ ਸਮਝ ਆਇਆ ਜਿੰਨੀ ਮਰਜ਼ੀ ਤੇਜ਼ ਹੋਵੇ ਜਦੋਂ ਇਹ ਆਦਤ ਹੀ ਬਣ ਗਈ ਕਿ ਮੈਂ ਇਹ ਸਾਰਾ ਜਾਣਨਾ ਆਪਾਂ ਕਈ ਚੀਜ਼ਾਂ ਬਹੁਤ ਤੇਜ਼ ਪੜ੍ਹ ਜਾਂਦੇ ਫਿਰ ਵੀ ਸਮਝ ਲੈਂਦੇ ਉਹਨੂੰ ਪਰ ਇਹ ਗੱਲ ਹੈ ਵੀ ਉਹ ਤਾਂ ਕੋਈ ਕੋਈ ਅਭਿਆਸੀ ਹੁੰਦੇ ਨੇ ਜਿਨ੍ਹਾਂ ਨੇ ਸੌ ਸੌ ਪੰਜਾਹ ਪੰਜਾਹ ਪਾਠ ਕਰਨੇ ਪੱਚੀ ਪਾਠ ਕਰਨੇ ਉਹਨਾਂ ਨੂੰ ਥੋੜੀ ਜਿਹੀ ਖੁੱਲ ਦੇ ਰਹੀ ਨੀ ਮੀਨ ਕੋਈ ਨੀ ਥੋੜੀ ਜਿਹੀ ਸਪੀਡ ਤੇ ਰੱਖ ਲਓ ਪਰ ਪਹਿਲੇ ਪਾਠ ਥੋੜੀ ਹੌਲੀ ਕਰ ਲਓ ਪਰ ਜਿਹਨਾਂ ਪੜ੍ਹਨੀ ਪੰਜ ਬਾਣੀਆਂ ਇੱਕ ਤਾਂ ਜਪਜੀ ਸਾਹਿਬ ਪੜ੍ਹਨਾ ਹੁੰਦਾ ਗ੍ਰਿਸ਼ਤੀ ਆਦਮੀ ਕਿੰਨੀ ਕੁ ਬਾਣੀ ਪੜ੍ਹਦਾ ਕਿਤੇ ਮਸਾਂ ਜੀ ਤਾਂ ਪੰਜ ਪਾਠ ਜਪਜੀ ਸਾਹਿਬ ਦੇ ਕੋਈ ਕਰਦਾ ਹੋਣਾ ਪੰਜ ਬਾਣੀਆਂ ਮਸਾਂ ਹੀ ਪੜ੍ਹਦੇ ਆ ਇੱਕ ਸੁਖਮਨੀ ਸਾਹਿਬ ਦਾ ਪਾਠ ਮਸਾਂ ਹੀ ਕੋਈ ਕਰਦਾ ਤੇ ਇੱਕ ਪਾਠ ਪਿੱਛੇ ਵੀ ਤੁਸੀਂ ਕਹਿੰਦੇ ਹੋ ਹੁਣ ਅਸੀਂ ਇਹ ਬਹੁਤ ਔਖਾ ਹੈ ਨਹੀਂ ਔਖਾ ਨਹੀਂ ਹੈ ਇਹਦੇ ਵਿੱਚ ਬੜੀ ਬਰਕਤ ਹੈ ਬੜੀ ਕਿਰਪਾ ਹੈ ਸ਼ਬਦ ਦੀ ਵਿਚਾਰ ਵਿੱਚ ਹੀ ਸਾਰੀ ਕਿਰਪਾ ਹੋਣੀ ਹੈ ਜਿਸ ਮਨ ਦੀ ਇਕਾਗਰਤਾ ਲਈ ਆਪਾਂ ਥਾਂ ਥਾਂ ਤੜਫਦੇ ਫਿਰਦੇ ਹਾਂ ਇੰਨੇ ਸਾਲਾਂ ਤੋਂ ਉਹ ਮਨ ਦੀ ਇਕਾਗਰਤਾ ਇੱਕ ਛਿੰਨ ਵਿੱਚ ਲਓ ਜ਼ਿਆਦਾ ਟਾਈਮ ਨਹੀਂ ਲੱਗਦਾ ਮਨ ਇਕਾਗਰ ਹੋਣ ਨੂੰ ਕਿਉਂਕਿ ਮਨ ਦੀ ਖੁਰਾਕ ਆਪਾਂ ਮਨ ਨੂੰ ਦਿੰਦੇ ਹੀ ਨਹੀਂ ਮਨ ਦੀ ਖੁਰਾਕ ਹੀ ਸ਼ਬਦ ਦੀ ਵਿਚਾਰ ਹੈ ਸੁਖਮਨੀ ਸਾਹਿਬ ਦਾ ਪਾਠ ਕਰੋ ਟੇਕ ਕੇ ਬੈਠ ਜਾਓ ਮੇਰੇ ਵਿਚਾਰ ਅਨੁਸਾਰ ਮੈਂ ਕਿਸੇ ਵਕਤ ਦੋ ਘੰਟੇ ਚ ਸੁਖਮਨੀ ਸਾਹਿਬ ਕਰਦਾ ਰਿਹਾ ਦੋ ਘੰਟੇ ਬੋਲ ਬੋਲ ਕੇ ਚੰਗੀ ਤਰ੍ਹਾਂ ਗਾ ਗਾ ਕੇ ਕਰਨਾ ਤਾਂ ਫਿਰ ਉਹ ਜਗਾਗਰ ਦਾ ਬਣਦੀ ਹੈ ਆਨੰਦ ਸਾਹਿਬ ਦਾ ਪਾਠ ਪੜ੍ਹ ਕੇ ਦੇਖੋ ਕੋਈ ਜ਼ਰੂਰੀ ਨਹੀਂ ਕਿ ਸਵੇਰੇ ਮੈਂ ਜੀ ਪੰਜ ਬਾਣੀਆਂ ਹੁਣ ਪੜ੍ਹ ਲਈਆਂ ਹੁਣ ਦੁਬਾਰਾ ਆਨੰਦ ਸਾਹਿਬ ਨਹੀਂ ਪੜ੍ਹਨਾ ਦੁਬਾਰਾ ਇੱਕ ਆਨੰਦ ਸਾਹਿਬ ਫਿਰ ਪੜ੍ਹ ਲਓ ਅੱਧੇ ਘੰਟੇ ਚ ਪੜ੍ਹ ਲਓ ਆਨੰਦ ਸਾਹਿਬ ਦਾ ਪਾਠ ਕੋਈ ਜ਼ਰੂਰੀ ਨਹੀਂ ਕਿ ਹੁਣ ਸਾਰਾ ਸੁਖਮਨੀ ਸਾਹਿਬ ਦਾ ਮੈਂ ਪਾਠ ਕਰ ਲਿਆ ਤਾਂ ਕੀ ਹੋ ਗਿਆ ਥੋੜਾ ਇੱਕ ਅਸ਼ਟਪਦੀ ਜਿਹੜਾ ਵਿਚਾਰ ਕੇ ਪੜ੍ਹ ਲਓ ਫਿਰ ਹੌਲੀ ਹੌਲੀ ਕਰਕੇ ਪੜ੍ਹ ਲਓ ਇੱਕ ਪੰਗਤੀ ਵਿੱਚੋਂ ਹੀ ਸਾਰਾ ਕੁਝ ਮਿਲ ਜਾਂਦਾ ਇੱਕ ਸਿਰਫ ਪੰਗਤੀ ਸਾਰੀਆਂ ਪੰਗਤੀਆਂ ਵੀ ਪੜ੍ਹਨ ਦੀ ਲੋੜ ਨਹੀਂ ਪੈਂਦੀ ਇੱਕ ਪੰਗਤੀ ਵਿੱਚ ਸਾਰਾ ਹੀ ਸਿਧਾਂਤ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵ। ਇਹ ਕਲਯੁਗ ਦੇ ਵਿੱਚ ਕਲ ਕਲੇਸ਼ ਤਾਂ ਗਲ ਪਿਆ ਹੋਇਆ ਆਪਣੇ। ਇਸ ਕਰਕੇ ਮਹਾਰਾਜ ਕਹਿੰਦੇ ਇੰਨਾ ਕੁਛ ਹੀ ਪੰਗਤੀ ਦੀ ਵਿਚਾਰ ਵਿੱਚ ਹੀ ਹੈ। ਦੇਹ ਆਖੇ ਸਭ ਕੋਈ ਨਾਮ ਅੰਮ੍ਰਿਤ ਮੰਗਦਾ ਪਰਮੇਸ਼ਰ ਤੋਂ, ਮੈਨੂੰ ਦਿਓ। ਜੈ ਭਾਵ ਹੈ ਤੈ ਦੇ, ਜਿਹਦੇ ਉੱਤੇ ਪ੍ਰਸੰਨ ਹੋ ਜਾਂਦਾ, ਜਿਹੜਾ ਭਾ ਜਾਂਦਾ ਉਹਨੂੰ ਦਿੰਦਾ ਉਸੇ ਨੂੰ ਹੀ ਹੈ। ਇਉਂ ਤਾਂ ਸਾਰੀ ਦੁਨੀਆਂ ਮੰਗਦੀ, ਰੋਜ਼ ਆਪਾਂ ਕਹਿੰਦੇ ਮਹਾਰਾਜ ਮੈਨੂੰ ਨਾਮ ਦੀ ਦਾਤ ਬਖਸ਼ੋ, ਮਹਾਰਾਜ ਮੈਨੂੰ ਨਾਮ ਦੀ ਦਾਤ ਬਖਸ਼ੋ, ਪਰ ਕਹਿੰਦੇ ਜਿਹੜਾ ਮੈਨੂੰ ਚੰਗਾ ਲੱਗੂਗਾ ਉਹਨੂੰ ਦਊਂਗਾ। ਅਸੀਂ ਵੀ ਆਸ ਕਰਕੇ ਬੈਠੇ ਹਾਂ, ਅੱਜ ਨਹੀਂ ਕੱਲ ਨਹੀਂ ਪਰਸੋਂ, ਕਦੇ ਨਾ ਕਦੇ ਤਾਂ ਦੇਣਗੇ। ਜਿਵੇਂ ਤੀਜੇ ਪਾਤਸ਼ਾਹ ਦੇ ਦਰ ਦੇ ਉੱਤੇ ਆ ਕੇ ਪ੍ਰੇਮਾ ਕੋਲ ਹੀ ਬੈਠਾ, ਕਿੰਨੇ ਦਿਨ ਹੀ ਬੈਠਾ ਰਿਹਾ, ਗਿਆ ਮੇਰਾ ਗਿਆ ਕਸੋਟਾ ਲੱਦਾ। ਸਿੱਖ ਕੋਲੋਂ ਲੰਘ ਜਾਂਦੇ ਨੇ, ਕਿੰਨੇ ਦਿਨ ਹੋ ਗਏ ਜਦ ਦੇਖਿਆ ਵੀ ਨਾ ਇਹਨੇ ਰੋਟੀ ਖਾਧੀ ਹੈ ਨਾ ਪਾਣੀ ਪੀਤਾ, ਉੱਤੇ ਬਰਸਾਤ ਵੀ ਹੋ ਗਈ ਹੈ, ਠੰਡ ਵੀ ਲੱਗਦੀ ਹੈ। ਕਹਿੰਦੇ ਮਹਾਰਾਜ ਇਹ ਕੀ ਕਹਿੰਦਾ? ਮਹਾਰਾਜ ਕਹਿੰਦੇ ਮੇਰਾ ਗਿਆ ਆਸਰਾ ਲੱਭ ਗਿਆ। ਕਿੰਨਿਆਂ ਦਿਨਾਂ ਬਾਅਦ ਗੁਰਾਂ ਨੇ ਉਹਦੀ ਸੁਣ ਲਈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰੂ ਦੁਆਰਾ ਦੇਵ ਸੀ, ਤਿਖਾ ਨਿਵਾਰਾ ਸੋਏ। ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਦੁਆਰਾ ਹੀ ਨਾਮ ਅੰਮ੍ਰਿਤ ਬਖਸ਼ਿਸ਼ ਕਰਦੇ ਨੇ ਅਤੇ ਤ੍ਰਿਸ਼ਨਾ ਦੀ ਤਿਖਾ ਨਿਵਿਰਤ ਕਰ ਦਿੰਦੇ ਨੇ। ਗੁਰਾਂ ਦੇ ਰਾਹੀਂ ਨਾਮ ਅੰਮ੍ਰਿਤ ਮਿਲਣਾ, ਪਹਿਲਾਂ ਤਾਂ ਪੰਜਾਂ ਪਿਆਰਿਆਂ ਨੇ ਬਖਸ਼ਿਸ਼ ਕਰਨੀ ਹੈ, ਉਹਨਾਂ ਨੇ ਤਾਂ ਸਾਨੂੰ ਦਾਖਲਾ ਦੇ ਦੇਣਾ ਹੈ। ਫਿਰ ਜਿਹੜੀ ਕਿਰਪਾ ਸਤਿਗੁਰੂ ਕਰਦੇ ਨੇ ਉਹ ਸੰਗਤ ਵਿੱਚ ਬਹਿਣ ਨਾਲ ਹੁੰਦੀ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਢੰਡੋਲਤ ਢੂੰਡਤ ਹਾਂ ਫਿਰੇ। ਢੰਡੋਲਤ ਹੁੰਦਾ ਦੂਜੇ ਰਾਹੀਂ ਭਾਲ ਕਰਾਉਣੀ, ਢੋਲਣਾ, ਦੂਸਰੇ ਦੇ ਰਾਹੀਂ ਟੋਲਣਾ। ਢੂੰਡਤ ਹੁੰਦਾ ਆਪਣੇ ਆਪ ਟੋਲਣਾ। ਮੈਂ ਸਾਰੇ ਥਾਵਾਂ ਦੇ ਉੱਤੇ ਭਾਲ ਕੀਤੀ, ਭਾਲ ਕਰਵਾਈ, ਹਾਂ ਫਿਰੀ, ਤਹਿ ਤਹਿ ਪਵਨ ਕਰਾਰ। ਕਹਿੰਦੇ ਕਈ ਤਾਂ ਉਰਲੇ ਪਾਸੇ ਡਿੱਗੇ ਦੇਖੇ ਨੇ ਮੈਂ, ਢਹਿ ਢਹਿ ਕੇ, ਜਿਵੇਂ ਨਦੀ ਦੇ ਕਿਨਾਰੇ ਤੇ ਵੱਡੀਆਂ ਵੱਡੀਆਂ ਢਿੱਗਾਂ ਡਿੱਗ ਪੈਂਦੀਆਂ ਪਾਣੀ ਵਿੱਚ। ਕਹਿੰਦੇ ਮੈਂ ਕਈ ਪਾਪੀ ਬੰਦੇ ਜਿਹੜੇ ਨੇ ਉਰਲੇ ਪਾਸੇ ਡਿੱਗੇ ਦੇਖੇ ਨੇ, ਉਹ ਪਾਰ ਹੋ ਹੀ ਨਹੀਂ ਸਕੇ। ਉਹ ਕਿਉਂ ਨਹੀਂ ਪਾਰ ਹੋ ਸਕੇ? ਕਹਿੰਦੇ ਕਿਉਂਕਿ ਭਾਰੇ ਢਹਿਤੇ ਢਹਿ ਪਏ, ਪਾਪਾਂ ਦੇ ਭਾਰ ਨਾਲ ਲੱਦੇ ਹੋਏ ਬਹੁਤ ਸਾਰੇ ਬੰਦੇ ਕਰਾਰ ਹੁੰਦਾ ਉਰਲੇ ਕਿਨਾਰੇ ਤੇ ਢਹਿ ਕੇ ਡਿੱਗ ਪਏ। ਸੋ ਇਸ ਕਰਕੇ ਪੱਥਰ ਕੀ ਬੇੜੀ ਜੇ ਚੜ੍ਹੈ ਪਰ ਨਾਲ ਬੁਢਾਵੇ। ਮਹਾਰਾਜ ਕਹਿੰਦੇ ਜੇ ਕੋਈ ਪੱਥਰ ਦੀ ਬੇੜੀ ਬਣਾ ਕੇ ਚੜ੍ਹ ਤਾਂ ਉਰਲੇ ਪਾਸੇ ਡੁੱਬ ਜਾਣੀ ਆ, ਉਹ ਕਿੱਥੇ ਤਰਦੀ ਆ? ਇਸ ਕਰਕੇ ਭਾਰੇ ਢਹਿਤੇ ਢਹਿ ਪਏ, ਪਾਪਾਂ ਦੇ ਭਾਰ ਨਾਲ ਲੱਦੇ ਹੋਏ ਬੰਦੇ ਢਹਿੰਦੇ ਡਿੱਗਦੇ ਡਿੱਗ ਹੀ ਪਏ, ਕਿਉਂਕਿ ਉਹਨਾਂ ਦੇ ਪਾਪਾਂ ਦੇ ਭਾਰ ਹੀ ਨਹੀਂ ਉਤਰੇ ਹੋਏ। ਹੌਲੇ ਨਿਕਸੇ ਪਾਰ, ਜਿਹੜੇ ਬੰਦੇ ਪਾਪਾਂ ਤੋਂ ਮੁਕਤ ਹੋ ਕੇ, ਉਹਨਾਂ ਤੋਂ ਵੀ ਮੁਕਤ ਹੋ ਕੇ ਨਾਮ ਦੇ ਆਸਰੇ ਚੱਲੇ, ਉਹ ਹੌਲੇ ਹੋ ਗਏ, ਬਿਲਕੁਲ ਉਹ ਪਾਰ ਪੈ ਗਏ। ਪਾਪਾਂ ਦਾ ਭਾਰ ਹੀ ਸਾਨੂੰ ਡੁਬੋ ਲੈਂਦਾ ਸੰਸਾਰ ਸਾਗਰ ਚ, ਪਾਪਾਂ ਤੋਂ ਮੁਕਤ ਹੋ ਕੇ ਹੀ। ਹੁਣ ਆਪਣੇ ਉੱਤੇ ਬਹੁਤ ਪਾਪ ਨੇ ਇਸ ਵਕਤ, ਮਹਿਸੂਸ ਨਹੀਂ ਹੁੰਦੇ, ਕਿਉਂਕਿ ਇਹ ਜਿਹੜੇ ਪਾਪ ਨੇ ਨਾ ਇਹ ਹੁਣ ਮਹਿਸੂਸ ਨਹੀਂ। ਮੈਂ ਜੇ ਕਹਾਂ ਵੀ ਤੂੰ ਫਲਾਨਿਆਂ ਬੜਾ ਪਾਪੀ ਹੈ, ਤੁਸੀਂ